ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਘੀ ਮਿੱਠੀ ਪਿਆਰੀ ਗੋਦ ਵੀ ਬੈਠੇ ਗੁਰੂ ਪਿਆਰੀ ਸਾਧਸੰਗਤ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸਵੇਰ ਦੇ ਲੇਖ ਵਿੱਚ ਜੋ ਮਹਾਂਪੁਰਖਾਂ ਨੇ ਸਾਨੂੰ ਹਉਮੈ ਦਾ ਲੇਖ ਬਖਸ਼ਿਸ਼ ਕੀਤਾ ਸੀ, ਇਹ ਉਹਨਾਂ ਨੇ ਇਹ ਦਰਸਾਉਣ ਦਾ ਯਤਨ ਕੀਤਾ ਸੀ ਕਿ ਹਉਮੈ ਕੀ ਹੈ, ਕਿੱਥੋਂ ਉਪਜਦੀ ਹੈ, ਇਸ ਦਾ ਬੋਲਬਾਲਾ ਕਿਵੇਂ ਚੱਲ ਰਿਹਾ ਹੈ, ਦੁਨੀਆਂ ਵਿੱਚ ਇਹਨੇ ਕਿਵੇਂ ਭੜਥੂ ਮਚਾਇਆ ਹੋਇਆ ਹੈ ਅਤੇ ਕਿਵੇਂ ਸਾਨੂੰ ਇਹ ਜਮਾਂ ਦੇ ਵੱਸ ਪਾਉਂਦੀ ਹੈ। ਇਸ ਤੋਂ ਅੱਗੇ ਉਹਨਾਂ ਗੁਰਮੁਖ ਪਿਆਰਿਆਂ ਨੇ ਕਿਹਾ ਵੀ ਜੋ ਵੀ ਅਸੀਂ ਨਾਮ ਨੂੰ ਵਿਸਾਰ ਕੇ ਜੋ ਵੀ ਕੰਮ ਕਰਦੇ ਹਾਂ, ਨੇਕੀਆਂ, ਪਰਉਪਕਾਰ, ਦਾਨ ਪੁੰਨ ਜੋ ਵੀ ਹਨ ਸਾਡੇ, ਜੇ ਨਾਮ ਵਿੱਚੋਂ ਮਨਫੀ ਹੈ ਤਾਂ ਸਭ ਹਉਮੈ 'ਤੇ ਆਧਾਰਿਤ ਹੈ, ਉੱਪਰੋਂ ਅਸੀਂ ਜਿੰਨੇ ਮਰਜ਼ੀ ਭਲੇ ਭਲੇਰੇ ਬਣੇ ਰਹੀਏ। ਇਸ ਦਾ ਜੋ ਦੂਜਾ ਭਾਗ ਹੈ ਹੁਣ ਜੋ ਆਪਾਂ ਜਿਹਦੇ ਨਾਲ ਸਾਂਝ ਕਰਾਂਗੇ, ਇਹਦੇ ਵਿੱਚ ਮਹਾਂਪੁਰਖਾਂ ਨੇ ਇਸ ਤੋਂ ਅੱਗੇ ਜੇ ਇਹ ਹਉਮੈ ਦਾ ਇਲਾਜ ਨਾ ਕੀਤਾ ਗਿਆ ਤਾਂ ਇਹ ਸਾਨੂੰ ਹੋਰ ਕਿਹੜੇ ਕਿਹੜੇ ਖੂਹ ਵਿੱਚ ਸਿੱਟ ਸਕਦੀ ਹੈ ਅਤੇ ਅੰਦਰੋਂ ਸਾਨੂੰ ਕਿੰਨਾ ਦੁਖਦਾਈ ਸਾਡਾ ਜੀਵਨ ਬਣਾ ਸਕਦੀ ਹੈ। ਇਸ ਤੋਂ ਬਾਅਦ ਉਹਨਾਂ ਨੇ ਗੁਰਬਾਣੀ ਦੀ ਮੋਹਰ ਲਾ ਕੇ ਜੋ ਸਾਡਾ ਇਹਦੇ ਲਈ ਮੁਕੰਮਲ ਇਲਾਜ ਦੱਸਿਆ ਹੈ, ਸਾਡਾ ਧੀਰਜ ਬੰਨਿਆ ਹੈ ਕਿ ਨਿਰਾਸ਼ ਹੋਣ ਦੀ ਲੋੜ ਨਹੀਂ, ਜੇ ਤੂੰ ਨਾਮ ਨੂੰ ਆਧਾਰ ਬਣਾ ਕੇ ਚੱਲੇਗਾ, ਨਾਮ ਤੇਰਾ ਆਧਾਰ ਬਣੇਗਾ, ਸ਼ਬਦ ਦੇ ਵਿੱਚ ਤੂੰ ਪਰੋ ਕੇ ਜੋ ਕਾਰਜ ਕਰੇਗਾ ਉਹਦੇ ਵਿੱਚ ਜੋ ਹੈ ਸਾਰੇ ਕਾਰਜ ਜੋ ਗੁਰੂ ਦੇ ਆਪਣੇ ਕਾਰਜ ਹੋਣਗੇ ਉਹਦੇ ਵਿੱਚ ਕਿਵੇਂ ਸਫਲਤਾ ਪ੍ਰਾਪਤ ਹੋਏਗੀ। ਆਓ ਆਪਾਂ ਇਹ ਦੋ ਨੰਬਰ ਲੇਖ ਦੇ ਵਿੱਚ ਦਰਸ਼ਨ ਕਰੀਏ ਜੀ। ਜਿਸ ਤਰ੍ਹਾਂ ਸਰੀਰ ਦਾ ਵੱਡਾ ਅਤੇ ਦੀਰਘ ਰੋਗ ਤਪਦਿਕ ਹੈ ਅਤੇ ਇਸ ਤਪਦਿਕ ਤੋਂ ਹੋਰ ਅਨੇਕਾਂ ਰੋਗ ਉਤਪੰਨ ਹੁੰਦੇ ਹਨ, ਉਸੇ ਤਰ੍ਹਾਂ ਹਉਮੈ ਹੀ ਸਭ ਤੋਂ ਮੁੱਢਲਾ ਵੱਡਾ ਅਸਾਧ ਦੀਰਘ ਮਾਨਸਿਕ ਰੋਗ ਹੈ। ਹਉਮੈ ਦੀਰਘ ਰੋਗ ਹੈ, ਦਾਰੂ ਪੀ ਇਸ ਮਾਹੇ। ਹਉਮੈ ਦੇ ਭਰਮ ਭਲਾਵੇ ਤੋਂ ਹੀ ਅਕਾਲ ਪੁਰਖ ਵਿਸਰ ਜਾਂਦਾ ਹੈ। ਹਾਂਜੀ, ਹਉਮੈ ਦੇ ਭਰਮ ਭਲਾਵੇ ਤੋਂ ਹੀ ਅਕਾਲ ਪੁਰਖ ਵਿਸਰ ਜਾਂਦਾ ਹੈ, ਉਸਦੀ ਨਿੱਘੀ ਅਤੇ ਸੁਖਦਾਈ ਗੋਦ ਵਿੱਚੋਂ ਨਿਕਲ ਜਾਈਦਾ ਹੈ। ਨਾਮ ਦੇ ਪ੍ਰਕਾਸ਼ ਤੋਂ ਵਾਂਝੇ ਰਹਿੰਦੇ ਹਾਂ, ਹੁਕਮ ਤੋਂ ਬੇਮੁਖ ਅਤੇ ਬੇਸੁਰੇ ਹੋ ਜਾਂਦੇ ਹਾਂ, ਅਗਿਆਨਤਾ ਦੇ ਅੰਧਗਵਾਰ ਵਿੱਚ ਜੀਵਨ ਬਤੀਤ ਕਰਦੇ ਹਾਂ, ਤ੍ਰੈ ਗੁਣਾਂ ਵਿੱਚ ਵਾਸਾ ਹੋ ਜਾਂਦਾ ਹੈ, ਦੂਜਾ ਭਾਉ ਉਪਜਦਾ ਹੈ, ਮੈਂ ਮੇਰੀ ਵਿੱਚ ਵਿਚਰਦੇ ਹਾਂ, ਪੰਜਾਂ ਦੀ ਹਠੀਲੀ ਫੌਜ ਦੇ ਗੁਲਾਮ ਹੋ ਜਾਂਦੇ ਹਾਂ, ਪੰਜਾਂ ਦੀ ਰੰਗਣ ਵਿੱਚ ਕਰਮ ਕਰਦੇ ਅਤੇ ਦੁੱਖ ਸੁੱਖ ਭੋਗਦੇ ਹਾਂ। ਅਨੇਕਾਂ ਮਾਨਸਿਕ ਰੋਗ, ਈਰਖਾ, ਦਵੈਤ, ਨਫ਼ਰਤ, ਬੈਰ ਵਿਰੋਧ, ਰੋਸੇ ਗਿਲੇ, ਲੜਾਈਆਂ ਝਗੜੇ ਸਹੇੜ ਲੈਂਦੇ ਹਾਂ, ਬੇਅੰਤ ਸਰੀਰਕ ਰੋਗ ਭੋਗਦੇ ਹਾਂ, ਕਰਮਬੱਧ ਹੋ ਕੇ ਜਮਾਂ ਦੇ ਵੱਸ ਪੈਂਦੇ ਹਾਂ, ਆਵਾਗਮਨ ਦੇ ਚੱਕਰ ਵਿੱਚ ਖੁਆਰ ਹੁੰਦੇ ਰਹਿੰਦੇ ਹਾਂ। ਗੁਰਬਾਣੀ ਵਿੱਚ ਹਉਮੈ ਦੀਰਘ ਰੋਗ ਦਾ ਇਲਾਜ ਇਉਂ ਦਰਸਾਇਆ ਗਿਆ ਹੈ। ਹਾਂਜੀ, ਹੁਣ ਦੇਖੀਏ ਇਲਾਜ ਮਹਾਂਪੁਰਖਾਂ ਨੇ ਕੀ ਦੱਸਿਆ ਹੈ। ਸਾਧ ਕੈ ਸੰਗ ਮਿਟੇ ਅਭਿਮਾਨ, ਸਾਧ ਕੈ ਸੰਗ ਪ੍ਰਗਟੇ ਸੋ ਗਿਆਨ। ਮਨ ਅੰਤਰ ਹਉਮੈ ਰੋਗ ਹੈ, ਭਰਮ ਭੁੱਲੇ ਮਨਮੁਖ ਦੁਰਜਨਾ, ਨਾਨਕ ਰੋਗ ਗਵਾਏ ਮਿਲ ਸਤਿਗੁਰ ਸਾਧੂ ਸੱਜਣਾ। ਸ਼ਬਦ ਹਉਮੈ ਮਾਰੀਐ ਸੱਚੇ ਮਹਿਲ ਸੁਖ ਪਾਏ, ਆਸ ਅੰਦੇਸ਼ੇ ਤੇ ਨੇ ਕੇਵਲ ਹਉਮੈ ਸ਼ਬਦ ਜਲਾਏ। ਨਿਰਮਲ ਨਾਮ ਹਉਮੈ ਮਲ ਧੋਏ, ਸਾਚੀ ਭਗਤ ਸਦਾ ਸੁਖ ਹੋਏ। ਨਾਨਕ ਗੁਰਮੁਖ ਮਿਲ ਰਹਿ ਹਉਮੈ ਸ਼ਬਦ ਜਲਾਏ, ਗੁਣ ਗਾਵਤ ਤੇਰੀ ਉਤਰ ਸਮੈਲ, ਬਿਨਸ ਜਾਏ ਹਉਮੈ ਬਿਖ ਫੈਲ। ਗੁਰ ਕੀ ਸੇਵਾ ਸ਼ਬਦ ਵਿਚਾਰ, ਹਉਮੈ ਮਾਰੇ ਕਰਨੀ ਸਾਰ। ਸਤਿਗੁਰ ਆਪਣਾ ਸਦ ਹੀ ਸੇਵੈ, ਹਉਮੈ ਵਿੱਚੋਂ ਜਾਈ ਹੈ। ਗੁਰਬਾਣੀ ਦੀਆਂ ਉੱਪਰਲੀਆਂ ਪੰਕਤਾਂ ਅਨੁਸਾਰ ਸਾਧ ਸੰਗਤ, ਨਾਮ ਔਖਦ, ਹਰ ਜਸ, ਸਿਮਰਨ, ਗੁਰਪ੍ਰਸਾਦ, ਸੇਵਾ ਦੁਆਰਾ ਸਿਰਫ ਹੋਮੇ ਦਾ ਇਲਾਜ ਹੀ ਨਹੀਂ ਹੁੰਦਾ, ਬਲਕਿ ਜੀਵ ਦੇ ਤਨ ਮਨ ਅੰਤਿਸ਼ ਕਰਨ ਦੇ ਸਭੇ ਸਰਬ ਸਗਲ ਅਸਾਧ ਦੀਰਘ ਪੂਰਵ ਕਰਮਾਂ ਦੇ ਤਮਾਮ ਰੋਗਾਂ ਦਾ ਵੀ ਨਾਸ਼ ਹੋ ਜਾਂਦਾ ਹੈ। ਹਾਂਜੀ, ਦੁਬਾਰਾ ਪੜ੍ਹੀਏ। ਉੱਪਰਲੀਆਂ ਪੰਕਤੀਆਂ ਅਨੁਸਾਰ ਸਾਹ ਸੰਗਤ ਨਾਮ ਔਖਦ ਹਰ ਜਸ ਸਿਮਰਨ ਗੁਰਪ੍ਰਸਾਦ ਸੇਵਾ ਦੁਆਰਾ ਸਿਰਫ ਹੋਮੇ ਦਾ ਇਲਾਜ ਹੀ ਨਹੀਂ ਹੁੰਦਾ, ਬਲਕਿ ਜੀਵ ਦੇ ਤਨ ਮਨ ਅੰਤਿਸ਼ ਕਰਨ ਦੇ ਸਭੇ ਸਰਬ ਸਗਲ ਅਸਾਧ ਦੀਰਘ ਪੂਰਵ ਕਰਮਾਂ ਦੇ ਤਮਾਮ ਰੋਗਾਂ ਦਾ ਵੀ ਨਾਸ਼ ਹੋ ਜਾਂਦਾ ਹੈ। ਹੋਮੇ ਦੇ ਦੀਰਘ ਰੋਗ ਦੇ ਮੁੱਢਲੇ ਕਾਰਨ ਇਹ ਹੁੰਦੇ ਹਨ, ਪਰਮੇਸ਼ਰ ਨੂੰ ਭੁੱਲਣਾ, ਮਾਇਆ ਦਾ ਭਰਮ ਭੁਲਾਵਾ, ਨੀਵੀਂ ਮਾਇਕੀ ਕੁਸੰਗਤ, ਪੁੱਠਾ ਮਾਇਕੀ ਜੀਵਨ ਚਰਖਾ ਫੇਰਨਾ, ਮੈਂ ਮੇਰੀ ਦਾ ਅਟੁੱਟ ਅਭਿਆਸ। ਇਸ ਅਸਾਧ ਰੋਗ ਦੀ ਜਾਂਚ ਪੜਤਾਲ ਇਉਂ ਕੀਤੀ ਜਾ ਸਕਦੀ ਹੈ। ਮਨ ਦੇ ਅਨੇਕਾਂ ਭਾਂਤ ਭਾਂਤ ਦੇ ਮਾਇਕੀ ਨੀਵੇਂ ਤਰੰਗਾਂ, ਖਿਆਲਾਂ, ਭਾਵਨਾਵਾਂ, ਬਲਬਲਿਆਂ, ਜੋਸ਼, ਨਿਸ਼ਚਿਆਂ ਦੇ ਸਮੁੱਚੇ ਅਸਰਾਂ ਦੀ ਰੰਗਤ, ਝਲਕ, ਸੁਗੰਧ, ਹਵਾੜ, ਸਿੱਟਿਆਂ, ਕਰਮਾਂ ਦੇ ਪ੍ਰਗਟਾਵੇ ਤੋਂ ਹੀ ਹੋਮੇ ਦੇ ਦੀਰਘ ਰੋਗ ਦੀ ਜਾਂਚ ਪੜਤਾਲ ਅਥਵਾ ਸੋਝੀ ਹੋ ਸਕਦੀ ਹੈ। ਸਾਡੇ ਖਿਆਲ ਕਿਹੋ ਜਿਹੇ ਹਨ? ਇਹ ਹੋਮੇ ਦਾ ਤੱਤ ਸਾਡੇ ਅੰਤਰ ਆਤਮੇ ਤਾਣੇ ਪੇਟੇ ਵਿੱਚ ਤਾਸ ਵਸ ਰਚ ਰਸ ਕੇ ਰਚਿਆ ਮਿਚਿਆ ਹੋਇਆ ਹੈ ਅਤੇ ਸਾਡੇ ਜੀਵਨ ਦੇ ਹਰ ਪੱਖ ਵਿੱਚ ਓਤ ਪੋਤ ਰਵ ਰਿਹਾ ਭਰਪੂਰ ਹੈ। ਸੱਚ ਤਾਂ ਇਹ ਹੈ ਕਿ ਅਸੀਂ ਆਪ ਹੀ ਹੋਮੇ ਦਾ ਸਰੂਪ ਜਾਂ ਬੁੱਤ ਬਣ ਚੁੱਕੇ ਹਾਂ। ਹਾਂਜੀ, ਸੱਚ ਤਾਂ ਇਹ ਹੈ ਕਿ ਅਸੀਂ ਆਪ ਹੀ ਹੋਮੇ ਦਾ ਸਰੂਪ ਜਾਂ ਬੁੱਤ ਬਣ ਚੁੱਕੇ ਹਾਂ। ਜੇਕਰ ਹਨੇਰਾ ਆਪਣੇ ਆਪ ਹਨੇਰੇ ਨੂੰ ਦੂਰ ਨਹੀਂ ਕਰ ਸਕਦਾ, ਤਾਂ ਅਸੀਂ ਵੀ ਆਪਣੀਆਂ ਸਿਆਣਪਾਂ ਜਾਂ ਉਕਤੀਆਂ ਜੁਕਤੀਆਂ ਨਾਲ ਆਪਣੀ ਹੋਮੇ ਨੂੰ ਸਰੀਰ ਤੋਂ ਕਮੀਜ਼ ਉਤਾਰਨ ਵਾਂਗ ਸੁਖੈਨ ਹੀ ਗਲੋਂ ਨਹੀਂ ਲਾ ਸਕਦੇ, ਕਿਉਂਕਿ ਸਾਡੀਆਂ ਸਿਆਣਪਾਂ ਉਕਤੀਆਂ ਜੁਕਤੀਆਂ ਅਤੇ ਉਦਮ ਵਿੱਚ ਵੀ ਹੋਮੇ ਦੀ ਅੰਸ਼ ਹੁੰਦੀ ਹੈ। ਜਬ ਲਗ ਜਾਣੇ ਮੁਝ ਤੇ ਕੱਛ ਹੋਏ, ਤਬ ਇਸ ਕੋ ਸੁੱਖ ਨਾਹੀਂ ਕੋਏ, ਜਬ ਇਹ ਜਾਣੇ ਮੈਂ ਕਿਛ ਕਰਤਾ, ਤਬ ਲਗ ਗਰਭ ਜੋਨ ਮੈਂ ਫਿਰਤਾ। ਸਾਰਿਆਂ ਮਾਨਸਿਕ ਰੋਗਾਂ ਦਾ ਮੁੱਢਲਾ ਕਾਰਨ ਪਰਮੇਸ਼ਰ ਨੂੰ ਭੁੱਲਣਾ ਜਾਂ ਬੇਮੁੱਖ ਹੋਣਾ ਹੈ। ਹਾਂਜੀ, ਸਾਰਿਆਂ ਮਾਨਸਿਕ ਰੋਗਾਂ ਦਾ ਮੁੱਢਲਾ ਕਾਰਨ ਪਰਮੇਸ਼ਰ ਨੂੰ ਭੁੱਲਣਾ ਜਾਂ ਬੇਮੁੱਖ ਹੋਣਾ ਹੀ ਹੈ। ਪਰਮੇਸ਼ਰ 'ਤੇ ਭੁੱਲਿਆ ਵਿਆਪਣ ਸਭੇ ਰੋਗ, ਬੇਮੁੱਖ ਹੋਏ ਰਾਮ 'ਤੇ ਲੱਗਣ ਜਨਮ ਵਿਯੋਗ। ਭੁੱਲਿਓ ਮਨ ਮਾਇਆ ਉਰਜਾਇਓ, ਜੋ ਜੋ ਕਰਮ ਕੀਓ ਲਾਲਚ ਲੱਗ, ਤੇ ਤੇ ਆਪ ਬੰਦਾਇਓ। ਹਉਮੈ ਕਰਤਿਆਂ ਨੈ ਸੁਖ ਹੋਏ, ਮਨ ਮਤ ਝੂਠੀ ਸੱਚਾ ਸੋਏ, ਸਗਲ ਬਿਗੂਤੇ ਭਾਵੇ ਦੋਏ, ਸੋ ਕਮਾਵੈ ਤੁਰ ਲਿਖਿਆ ਹੋਏ। ਮਨ ਕਹਾਂ ਵਿਸਾਰਿਓ ਰਾਮ ਨਾਮ, ਤਨ ਬਿਨਸੈ ਜਮ ਸਿਉ ਪਰੇ ਕਾਮ। ਇਹ ਹਉਮੈ ਦਾ ਰੋਗ ਸਿਰਫ ਆਮ ਜਨਤਾ ਨੂੰ ਹੀ ਨਹੀਂ ਲੱਗਾ ਹੋਇਆ, ਬਲਕਿ ਧਾਰਮਿਕ ਅਤੇ ਅਜੋਕੀਆਂ ਆਤਮਿਕ ਸ਼੍ਰੇਣੀਆਂ ਨੂੰ ਵੀ ਡਾਢਾ ਚਿੰਬੜਿਆ ਹੋਇਆ ਹੈ। ਹਾਂਜੀ, ਇਹ ਹੋਮੇ ਦਾ ਰੋਗ ਸਿਰਫ ਆਮ ਜਨਤਾ ਨੂੰ ਹੀ ਨਹੀਂ ਲੱਗਿਆ ਹੋਇਆ, ਬਲਕਿ ਧਾਰਮਿਕ ਅਤੇ ਅਜੋਕੀਆਂ ਆਤਮਿਕ ਸ਼੍ਰੇਣੀਆਂ ਨੂੰ ਵੀ ਡਾਢਾ ਚਿੰਬੜਿਆ ਹੋਇਆ ਹੈ। ਫਰਕ ਇਹ ਹੈ ਕਿ ਆਮ ਜਨਤਾ ਤਾਂ ਮੋਟੀ ਠੁੱਲੀ ਹੋਮੇ ਅਤੇ ਮਾਇਆ ਦੀ ਸ਼ਿਕਾਰ ਹੈ, ਪਰ ਧਾਰਮਿਕ ਸ਼੍ਰੇਣੀਆਂ ਦੀ ਹੋਮੇ ਸੂਖਮ ਹੁੰਦੀ ਹੈ। ਲੋਹੇ ਦੇ ਠੁੱਲੇ ਜ਼ੰਜੀਰ ਤੋੜਨੇ ਤਾਂ ਸੌਖੇ ਹਨ, ਪਰ ਦਿਮਾਗੀ ਸਿਆਣਪਾਂ ਉਕਤੀਆਂ ਜੁਗਤੀਆਂ ਅਤੇ ਫਿਲਾਸਫੀਆਂ ਦੇ ਸੂਖਮ ਰੇਸ਼ਮ ਦੇ ਫੰਦਿਆਂ ਤੋਂ ਛੁੱਟਣਾ ਅਤ ਕਠਿਨ ਹੈ। ਹਮ ਵੱਡ ਕਬ ਕਲੀਨ ਹਮ ਪੰਡਿਤ, ਹਮ ਜੋਗੀ ਸੰਨਿਆਸੀ, ਗਿਆਨੀ ਗੁਣੀ ਸੂਰ ਹਮ ਦਾਤੇ, ਇਹ ਬੁੱਧ ਕਵੇ ਨਨਾਸੀ। ਪਾਠ ਪੜਿਓ ਔਰ ਵੇਦ ਵਿਚਾਰਿਓ, ਨਿਵਲ ਭੁਅੰਗਮ ਸਾਧੇ, ਪੰਜ ਜਨਾ ਸਿਉਂ ਸੰਗ ਨਾ ਛੁਟਕਿਓ, ਅਧਿਕ ਹੈ ਬੁੱਧ ਬਾਧੇ। ਪੂਜਾ ਅਰਚਾ ਬੰਧਨ ਡੰਡੌਤ, ਖਟਕਰਮਾ ਰਤ ਰਹਿਤਾ, ਹੋਂ ਹੋਂ ਕਰਤ ਬੰਧਨ ਮੈਂ ਭਰਿਆ, ਨਹਿ ਮਿਲੀਏ ਇਹ ਯੋਗਤਾ। ਅਸੀਂ ਜਨਮਾਂ ਜਮਾਂਤਰਾਂ ਤੋਂ ਮੈਂ ਮੇਰੀ ਦਾ ਅਟੁੱਟ ਅਭਿਆਸ ਕਰਦੇ ਆਏ ਹਾਂ, ਜਿਸ ਕਾਰਨ ਹੋਮੇ ਦਾ ਭੂਤ ਸਾਡੇ ਸਿਰ ਚੜ੍ਹਿਆ ਹੋਇਆ ਹੈ। ਹਾਂਜੀ, ਅਸੀਂ ਜਨਮਾਂ ਜਮਾਂਤਰਾਂ ਤੋਂ ਮੈਂ ਮੇਰੀ ਦਾ ਅਟੁੱਟ ਅਭਿਆਸ ਕਰਦੇ ਆਏ ਹਾਂ, ਜਿਸ ਕਾਰਨ ਹੋਮੇ ਦਾ ਭੂਤ ਸਾਡੇ ਸਿਰ ਚੜ੍ਹਿਆ ਹੋਇਆ ਹੈ, ਜਿਸ ਨੇ ਆਪਣੀ ਹਠੀਲੀ ਫੌਜ ਦੁਆਰਾ ਸਾਨੂੰ ਜਕੜਬੰਦ ਕੀਤਾ ਹੋਇਆ ਹੈ। ਅਤੇ ਮਾਇਕੀ ਭਰਮ ਭੁਲਾਵੇ ਵਿੱਚ ਆਪਣੀ ਮਰਜ਼ੀ ਨਾਲ ਪਟਕਾਉਂਦਾ, ਝਗੜਾਉਂਦਾ, ਨਚਾਉਂਦਾ, ਮਾਰਦਾ, ਕੁੱਟਦਾ, ਸਜ਼ਾ ਦਿੰਦਾ, ਜਮਾਂ ਦੇ ਬਸ ਪਾਉਂਦਾ ਹੈ। ਇਸ ਤਰ੍ਹਾਂ ਹਉਮੈ ਦੇ ਭਰਮ ਭੁਲਾਵੇ ਨੇ ਸਾਡੇ ਜੀਵਨ ਨੂੰ ਪਲ 'ਚ ਪਲ 'ਚ ਸਗਲੀ ਮੂਈ, ਝੂਠੇ ਥੰਦੇ ਮੋਹ। ਐਸਾ ਤੈਂ ਜਗ ਭਰਮ ਲਾਇਆ, ਕੈਸੇ ਬੁੱਝੈ ਜਬ ਮੋਇਆ ਹੈ ਮਾਇਆ। ਹਉਮੈ ਅੰਦਰ ਖੜਗ ਹੈ, ਖੜਗੈ ਖੜਕ ਬਿਹਾਏ, ਹਉਮੈ ਵੱਡਾ ਰੋਗ ਹੈ, ਮਰ ਜੰਮੇ ਆਵੇ ਜਾਏ। ਬਿਨ ਬੁੱਝੇ ਸਭ ਦੁੱਖ ਦੁੱਖ ਕਮਾਵਣਾ, ਹਉਮੈ ਆਵੇ ਜਾਏ ਭਰਮ ਭੁਲਾਵਣਾ। ਕਿਝ ਨਾ ਬੁੱਝੇ ਕਿਝ ਨਾ ਸੁੱਝੈ, ਦੁਨੀਆ ਗੁੱਜੀ ਪਾਏ ਅਨੁਸਾਰ ਬਣਾ ਛੱਡਿਆ ਹੈ। ਜਦ ਸਾਡੀ ਹਉਮੈ ਦੀ ਹੰਗਤਾ ਬਹੁਤੀ ਅਫਰ ਜਾਂਦੀ ਹੈ, ਹਾਂਜੀ, ਜਦ ਸਾਡੀ ਹਉਮੈ ਦੀ ਹੰਗਤਾ ਬਹੁਤੀ ਅਫਰ ਜਾਂਦੀ ਹੈ ਤਾਂ ਅਸੀਂ ਅੱਤ ਅੰਨੇ ਬੋਲੇ ਹੋ ਕੇ ਨੀਵੇਂ ਅਤੇ ਗਲਤ ਕਰਮ ਕਰਦੇ ਹਾਂ। ਇਸ ਦੇ ਨਤੀਜੇ ਵਜੋਂ ਕਿਸੇ ਦੀਰਘ ਦੁੱਖ ਕਲੇਸ਼ ਦੀ ਸ਼ਕਲ ਵਿੱਚ ਸਾਡੀ ਹਉਮੈ ਨੂੰ ਸੱਟ ਵੱਜਦੀ ਹੈ ਅਤੇ ਅਸੀਂ ਅਣਜਾਣੇ ਹੀ ਹਾਇਓ ਰੱਬਾ ਕਹਿ ਕੇ ਉੱਠਦੇ ਹਾਂ ਅਤੇ ਰੱਬ ਅੱਗੇ ਨਿਵਾਣੇ ਬਣ ਕੇ ਅਰਦਾਸਾਂ ਅਤੇ ਜੋਦੜੀਆਂ ਕਰਦੇ ਹਾਂ। ਇਸ ਤਰ੍ਹਾਂ ਸਾਨੂੰ ਮਾਇਆ ਵੱਲੋਂ ਉਪਰਾ ਜਿਹਾ ਵਿਰਾਗ ਆਉਂਦਾ ਹੈ ਅਤੇ ਦੁੱਖ ਸਾਡੇ ਹਉਮੈ ਵੇਲੇ ਮਨ ਦਾ ਦਾਰੂ ਬਣਦਾ ਹੈ। ਦੁੱਖ ਦਾਰੂ ਸੁੱਖ ਰੋਗ ਪਿਆ, ਜਾਂ ਸੁੱਖ ਤਾਮ ਨਾ ਹੋਈ, ਤੂੰ ਕਰਤਾ ਕਰਨਾ ਮੈਂ ਨਾਹੀਂ, ਜਾਂ ਹੋ ਕਰੀ ਨਾ ਹੋਈ। ਇਸ ਤਰ੍ਹਾਂ ਹਉਮੈ ਦੀਰਘ ਰੋਗ ਹੈ, ਦਾਰੂ ਵੀ ਇਸ ਮਾਹੇ ਦਾ ਪ੍ਰਗਟਾਵਾ ਹੁੰਦਾ ਹੈ। ਪਰ ਜਦ ਦੁੱਖ ਟਲ ਜਾਵੇ ਤਾਂ ਸਮਾਂ ਪਾ ਕੇ ਅਸੀਂ ਰੱਬ ਨੂੰ ਹੀ ਭੁੱਲ ਜਾਂਦੇ ਹਾਂ ਅਤੇ ਮੁੜ ਉਸੇ ਹਉਮੈ ਦੇ ਅੰਧ ਗਵਾਰ ਦੇ ਖੂਹ ਵਿੱਚ ਡਿੱਗ ਪੈਂਦੇ ਹਾਂ। ਇਸ ਹਾਲਤ ਵਿੱਚ ਜੇਕਰ ਅਸੀਂ ਬਾਣੀ ਨੂੰ ਪੜ੍ਹਦੇ ਸੁਣਦੇ ਵੀ ਹਾਂ ਅਤੇ ਸਤਸੰਗ ਵੀ ਕਰਦੇ ਹਾਂ ਤਾਂ ਉਸਦਾ ਅਸਰ ਥੰਦੇ ਭਾਂਡੇ ਵਾਂਗ ਸਾਡੇ ਹਉਮੈ ਵੇੜੇ ਥੰਦੇ ਮਨ ਦੇ ਉੱਪਰ ਦੀ ਤਿਲਕ ਜਾਂਦਾ ਹੈ, ਜਿਸ ਕਾਰਨ ਸਾਡੇ ਮਨ ਉੱਤੇ ਸ਼ੁਭ ਉਪਦੇਸ਼ਾਂ ਦਾ ਉਪਰਾ ਜਿਹਾ ਹੀ ਅਸਰ ਹੁੰਦਾ ਹੈ। ਅਸਲ ਵਿੱਚ ਹਉਮੈ ਦਾ ਬੀਜ ਸਾਡੇ ਮਨ ਦੇ ਅੰਧ ਗਵਾਰ ਦੇ ਹਨੇਰੇ ਵਿੱਚ ਹੀ ਪੁੰਗਰਦਾ ਹੈ। ਹਾਂਜੀ, ਅਸਲ ਵਿੱਚ ਹਉਮੈ ਦਾ ਬੀਜ ਸਾਡੇ ਮਨ ਦੇ ਅੰਧ ਗਵਾਰ ਦੇ ਹਨੇਰ ਵਿੱਚ ਹੀ ਪੁੰਗਰਦਾ ਹੈ। ਇਸ ਲਈ ਹਉਮੈ ਦੇ ਰੋਗੀ ਬੂਟੇ ਨੂੰ ਆਤਮਕ ਪਿਉਂਦ ਹੀ ਚਾੜੀ ਜਾ ਸਕਦੀ ਹੈ ਤਾਂ ਕਿ ਹਉਮੈ ਦੇ ਦੁਖਦਾਈ ਕੰਡਿਆਂ ਵਾਲੇ ਬੂਟੇ ਉੱਤੇ ਨੀਵੇਂ ਮਾਇਕੀ ਕੌੜੇ ਕਸੈਲੇ ਖੱਟੇ ਅਤੇ ਜ਼ਹਿਰੀਲੇ ਫਲਾਂ ਦੀ ਬਜਾਏ ਮਿੱਠੇ ਰਸਦਾਇਕ, ਲਾਭਦਾਇਕ, ਪ੍ਰੀਤ ਪ੍ਰੇਮ ਰਸ ਚਾਓ ਦੇ ਉੱਤਮ ਦੈਵੀ ਫਲ ਲੱਗ ਸਕਣ। ਹਉਮੈ ਦੇ ਬੂਟੇ ਨੂੰ ਆਤਮਕ ਪਿਉਂਦ ਚਾੜਨੀ ਹੀ। ਹਉਮੈ ਦੀਰਘ ਰੋਗ ਹੈ, ਦਾਰੂ ਵੀ ਇਸ ਮਾਹੇ ਹੈ ਅਤੇ ਇਹ ਬਿਲਕੁਲ ਉਲਟ ਖੇਲ ਪਿਰਮ ਦੀ ਹੈ। ਗੁਰਪ੍ਰਸਾਦੀ ਜੀਵਤ ਮਰੈ, ਉਲਟੀ ਹੋਵੇ ਮਤ ਬਦਲਾਓ। ਨਾਨਕ ਮੈਲ ਨਾ ਲੱਗਈ ਨਾ ਫਿਰ ਜੋਨੀ ਪਾਓ। ਤਾਂ ਤੇ ਸਾਡੇ ਹਉਮੈ ਵੇੜੇ ਮਨ ਨੂੰ ਪਿਉਂਦ ਚਾੜਨੀ, ਉਲਟੀ ਖੇਲ, ਮਤ ਬਦਲਣ, ਹਉਮੈ ਰੋਗ ਦਾ ਇਲਾਜ ਜੀਵਤ ਮਰੇ ਲਈ ਸਾਧ ਸੰਗਤ, ਗੁਰਬਾਣੀ ਵਿਚਾਰ, ਸਿਮਰਨ ਅਭਿਆਸ, ਕਮਾਈ, ਗੁਰਪ੍ਰਸਾਦ ਦੀ ਅੱਤ ਲੋੜ ਹੈ। ਹਾਂਜੀ ਹਾਂਜੀ, ਇਹਨਾਂ ਨੂੰ ਹਉਮੈ ਦੇ ਇਲਾਜ ਲਈ ਕਿਹੜੀਆਂ ਕਿਹੜੀਆਂ ਚੀਜ਼ਾਂ ਦੀ ਲੋੜ ਹੈ? ਸਾਧ ਸੰਗਤ, ਗੁਰਬਾਣੀ ਵਿਚਾਰ, ਸਿਮਰਨ ਅਭਿਆਸ, ਕਮਾਈ ਅਤੇ ਗੁਰਪ੍ਰਸਾਦ ਦੀ ਅੱਤ ਲੋੜ ਹੈ। ਇਹਨਾਂ ਵਿਸ਼ਿਆਂ ਦੀ ਬਾਬਤ ਗੁਰਬਾਣੀ ਇਉਂ ਅਗਵਾਈ ਅਤੇ ਪ੍ਰੇਰਨਾ ਕਰਦੀ ਹੈ। ਜਿੱਚਰ ਇਹ ਮਨ ਲਹਿਰੀ ਵਿੱਚ ਹੈ, ਹਉਮੈ ਬਹੁਤ ਅਹੰਕਾਰ, ਸ਼ਬਦੇ ਸਾਧ ਨਾ ਆਵਈ, ਨਾਮ ਨਾ ਲੱਗੇ ਪਿਆਰ, ਸੇਵਾ ਥਾਏ ਨਾ ਪਵੇ ਤਿਸਕੀ, ਖਪ ਖਪ ਹੋਏ ਖੁਆਰ। ਨਾਨਕ ਸੇਵਕ ਸੋਈ ਆਖੀਐ, ਜੋ ਸਿਰ ਧਰੇ ਉਤਾਰ, ਸਤਿਗੁਰ ਕਾ ਪਾਣਾ ਮਨ ਲਏ, ਸ਼ਬਦ ਰੱਖੇ ਉਰਤਾਰ। ਮਨ ਕਹਿ ਹੰਕਾਰ ਅਫਾਰਾ, ਦੁਰਗੰਧ ਅਪਵਿੱਤਰ ਅਪਾਵਨ ਪੀਤਰ, ਜੋ ਦਿਸੈ ਸੋ ਸ਼ਾਰਾ। ਜਿਨ ਕੀਆ ਤਿਸ ਸਿਮਰ ਪ੍ਰਾਣੀ, ਜਿਉ ਪ੍ਰਾਣ ਜਿਨ ਧਾਰਾ, ਤਿਸੇ ਤਿਆਗ ਅਵਰ ਲਪਟਾਵੈ, ਮਰ ਜਨਮੈ ਮੁਗਧ ਗਵਾਰਾ। ਹਉਮੈ ਨਾਵੇਂ ਨਾਲ ਵਿਰੋਧ ਹੈ, ਦੋਏ ਨਾ ਬਸੇ ਇਕਠਾਏ, ਹਉਮੈ ਵਿੱਚ ਸੇਵਾ ਨਾ ਹੋਵਈ ਤਾਂ ਮਨ ਬਿਰਥਾ ਜਾਏ। ਹਰ ਚੇਤ ਮਨ ਮੇਰੇ, ਤੂੰ ਗੁਰ ਕਾ ਸ਼ਬਦ ਕਮਾਏ, ਹੁਕਮ ਮੰਨੇ ਤਾਂ ਹਰ ਮਿਲੈ, ਤਾਂ ਵਿੱਚੋਂ ਹਉਮੈ ਜਾਏ। ਰਹਾਓ ਹਉਮੈ ਸਭ ਸਰੀਰ ਹੈ, ਹਉਮੈ ਓਪਤ ਹੋਏ, ਹਉਮੈ ਵੱਡਾ ਗਵਾਰ ਹੈ, ਹਉਮੈ ਵਿੱਚ ਬੁੱਝ ਨਾ ਸਕੈ ਕੋਈ, ਹਉਮੈ ਵਿੱਚ ਭਗਤ ਨਾ ਹੋਵਈ, ਹੁਕਮ ਨਾ ਬੁੱਝਿਆ ਜਾਏ, ਹਉਮੈ ਵਿੱਚ ਜੀਉ ਬੰਦ ਹੈ, ਨਾਮ ਨਾ ਵਸੇ ਮਨ ਆਏ, ਨਾਨਕ ਸਤਿਗੁਰ ਮਿਲੇ ਹਉਮੈ ਗਈ, ਤਾਂ ਸੱਚ ਵਸਿਆ ਮਨ ਆਏ। ਹਉਮੈ ਇਹਾ ਜਾਤ ਹੈ, ਹਉਮੈ ਕਰਮ ਕਮਾਏ, ਹਉਮੈ ਇਹੀ ਬੰਧਨਾ, ਫਿਰ ਫਿਰ ਜੋਨੀ ਪਾਹੇ, ਹਉਮੈ ਕਿੱਥੋਂ ਉਪਜੈ ਕਿਤ ਸੰਜਮ ਇਹ ਜਾਏ, ਹਉਮੈ ਇਹੋ ਹੁਕਮ ਹੈ ਪੈ ਕਿਰਤ ਫਰਾਏ, ਹਉਮੈ ਦੀਰਘ ਰੋਗ ਹੈ ਦਾਰੂ ਪੀ ਇਸ ਮਾਹੇ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ, ਨਾਨਕ ਕਹੇ ਸੁਣੋ ਜਨੋ ਇਤ ਸੰਜਮ ਦੁੱਖ ਜਾਏ, ਨਾਨਕ ਨਦਰ ਕਰੇ ਸੋ ਪਾਏ, ਆਸ ਅੰਦੇਸੇ ਤੇ ਨੇ ਕੇਵਲ ਹਉਮੈ ਸ਼ਬਦ ਜਲਾਏ, ਹੋਂ ਹੋਂ ਭੀਤ ਪਇਓ ਹੈ ਬੀਚੋ, ਸੁਣਤ ਦੇਸ਼ ਨਿਕਟਾਇਓ, ਭਾਂਬੀਰੀ ਕੇ ਪਾਤ ਪਰਦੋ ਬਿਨ ਪੇਖੇ ਦੁਰਾਇਓ, ਪਇਓ ਕਿਰਪਾਲ ਸਰਬ ਕੁ ਠਾਕਰ, ਸਗਰੋ ਦੁੱਖ ਮਿਟਾਇਓ, ਕਹੋ ਨਾਨਕ ਹਉਮੈ ਭੀਤ ਗੁਰ ਖੋਈ, ਤੋ ਦਿਆਰ ਬੀਠ ਲੋ ਪਾਇਓ। ਨਾਨਕ ਲੇਖੇ ਇੱਕ ਗੱਲ ਹੋਰ ਹਉਮੈ ਚੱਖਣਾ ਝਾਕ, ਅੰਤ ਵਿੱਚ ਇਹ ਗੱਲ ਸਪਸ਼ਟ ਕਰਨ ਦੀ ਲੋੜ ਹੈ ਕਿ ਹਉਮੈ ਮਨ ਦੀ ਰੰਗਤ ਜਾਂ ਭਾਵਨਾ ਹੀ ਹੈ, ਹਉਮੈ ਦੇ ਮਾਰਨ ਜਾਂ ਨਾਸ਼ ਕਰਨ ਦਾ ਸਵਾਲ ਹੀ ਨਹੀਂ ਹੈ। ਹਉਮੈ ਦੀ ਮੈਂ ਮੇਰੀ ਦੀ ਭਾਵਨਾ ਪਰਮੇਸ਼ਰ ਦੀ ਭੁੱਲ ਜਾਂ ਅਣਹੋਣ ਦਾ ਨਾਮ ਹੀ ਹੈ। ਹਾਂਜੀ, ਹਉਮੈ ਦੀ ਮੈਂ ਮੇਰੀ ਦੀ ਭਾਵਨਾ ਪਰਮੇਸ਼ਰ ਦੀ ਭੁੱਲ ਜਾਂ ਅਣਹੋਣ ਦਾ ਨਾਮ ਹੀ ਹੈ, ਜਿਸ ਤਰ੍ਹਾਂ ਕਿ ਚਾਨਣ ਦੀ ਅਣਹੋਂਦ ਨੂੰ ਹੀ ਹਨੇਰਾ ਕਿਹਾ ਜਾਂਦਾ ਹੈ। ਇਹਨਾਂ ਵਿਚਾਰਾਂ ਤੋਂ ਸਪਸ਼ਟ ਹੈ ਕਿ ਹਉਮੈ ਦਾ ਖਿਆਲ ਪਰਮੇਸ਼ਰ ਦੀ ਭੁੱਲ ਵਿੱਚੋਂ ਹੀ ਉਪਜਦਾ ਹੈ, ਪਰਮੇਸ਼ਰ ਦੀ ਯਾਦ ਜਾਂ ਸਿਮਰਨ ਦੁਆਰਾ ਹੀ ਹਉਮੈ ਦਾ ਅਭਾਵ ਹੋ ਸਕਦਾ ਹੈ। ਹਉਮੈ ਦੀ ਮੈਂ ਮੇਰੀ ਦੀ ਭਾਵਨਾ ਨੂੰ ਬਦਲਣ ਦੀ ਲੋੜ ਹੈ, ਇਹ ਉਲਟੀ ਹੋਵੇ ਮਤ ਬਦਲਾਹੋ, ਬੁੱਧ ਬਦਲੀ ਸਿੱਧ ਪਾਈ, ਉਲਟੀ ਖੇਲ ਪਿਰਮ ਦੀ ਹੈ। ਹਉਮੈ ਦੀ ਦੁਖਦਾਈ ਗੁਲਾਮੀ ਤੋਂ ਛੁੱਟ ਕੇ ਪਰਮੇਸ਼ਰ ਦੀ ਮਿੱਠੀ ਪ੍ਰੇਮ ਬੰਧਨਾ ਹੈ। ਉੱਪਰਲੀਆਂ ਵਿਚਾਰਾਂ ਦੁਆਰਾ ਦੱਸਿਆ ਜਾ ਚੁੱਕਿਆ ਹੈ ਕਿ ਮਤ ਬਦਲਣ ਜਾਂ ਪਿਉਂਦ ਚਾੜਨ ਦੀ ਉਲਟੀ ਖੇਲ ਲਈ ਉੱਚੀ ਸੁੱਚੀ ਜਿਉਂਦੀ ਜਾਗਦੀ ਸਾਧ ਸੰਗਤ। ਹਾਂਜੀ, ਮਤ ਬਦਲਣ ਲਈ ਹੁਣ ਕਿਵੇਂ ਹੈ, ਮਤ ਬਦਲਣ ਜਾਂ ਪਿਉਂਦ ਚਾੜਨ ਦੀ ਉਲਟੀ ਖੇਲ ਲਈ ਉੱਚੀ ਸੁੱਚੀ ਜਿਉਂਦੀ ਜਾਗਦੀ ਸਾਧ ਸੰਗਤ, ਅਟੁੱਟ ਨਾਮ ਅਭਿਆਸ ਕਮਾਈ, ਗੁਰਪ੍ਰਸਾਦ ਦੀ ਲੋੜ ਹੈ। ਗੁਰਬਾਣੀ ਅਨੁਸਾਰ ਸਾਧ ਸੰਗਤ ਦੀ ਪਿਉਂਦ ਦੁਆਰਾ ਸਾਡੇ ਮਨ ਦਾ ਰੁੱਖ ਉਲਟ ਕੇ ਆਤਮ ਪ੍ਰੈਣ ਹੋ ਜਾਂਦਾ ਹੈ ਅਤੇ ਸਾਡਾ ਮਨ ਤਨ ਚਿੱਤ ਬੁੱਧੀ ਅਤੇ ਅੰਤਸ਼ਕਰਨ ਸਹਿਜੇ ਸਹਿਜੇ ਬਦਲਦੇ ਹੋਏ ਸਾਨੂੰ ਮਨਮੁੱਖ ਤੋਂ ਗੁਰਮੁਖ ਬਣਾ ਦਿੰਦੇ ਹਨ। ਪਰ ਇਹ ਉਲਟੀ ਖੇਲ ਪਿਰਮ ਕੀ ਸ਼ੂ ਮੰਤਰ ਨਾਲ ਪ੍ਰਾਪਤ ਨਹੀਂ ਹੋ ਸਕਦੀ। ਹਾਂਜੀ, ਪਰ ਇਹ ਉਲਟੀ ਖੇਲ ਪਿਰਮ ਕੀ ਸ਼ੂ ਮੰਤਰ ਨਾਲ ਪ੍ਰਾਪਤ ਨਹੀਂ ਹੋ ਸਕਦੀ। ਇਸ ਭਿਆਨਕ ਹਉਮੈ ਘਮੰਡ ਇੱਜ਼ਤ ਮਾਣ ਗਰਭ ਦਿਖਾਵਾ ਗੁਮਾਨ ਰੂਪੀ ਦੀਰਘ ਰੋਗ ਨੂੰ ਦੂਰ ਕਰਨ ਦਾ ਖਿਆਲ ਉਦਮ ਪ੍ਰੇਰਨਾ ਚਿੰਤਾ ਉਦੋਂ ਪੈਦਾ ਹੁੰਦੀ ਹੈ ਜਦੋਂ ਜਗਿਆਸੂ ਨੂੰ ਪ੍ਰੇਮ ਸ਼ੋ ਮਿਲਣ 'ਤੇ ਉਸਦੇ ਰਸ ਵਿੱਚ ਹਉਮੈ ਕਾਰਨ ਵਿਘਨ ਪੈਂਦਾ ਹੈ। ਹਾਂਜੀ, ਬਹੁਤ ਜ਼ਰੂਰੀ ਨੁਕਤਾ ਹੈ। ਇਸ ਭਿਆਨਕ ਹਉਮੈ ਘਮੰਡ ਇੱਜ਼ਤ ਮਾਣ ਗਰਭ ਦਿਖਾਵਾ ਗੁਮਾਨ ਰੂਪੀ ਦੀਰਘ ਰੋਗ ਨੂੰ ਦੂਰ ਕਰਨ ਦਾ ਖਿਆਲ ਉਦਮ ਪ੍ਰੇਰਨਾ ਚਿੰਤਾ ਉਦੋਂ ਪੈਦਾ ਹੁੰਦੀ ਹੈ ਜਦੋਂ ਜਗਿਆਸੂ ਨੂੰ ਪ੍ਰੇਮ ਸ਼ੋਭ ਮਿਲਣ 'ਤੇ ਉਸਦੇ ਰਸ ਵਿੱਚ ਉਸਦੇ ਰਸ ਵਿੱਚ ਹਉਮੈ ਕਾਰਨ ਵਿਘਨ ਪੈਂਦਾ ਹੈ। ਕਿਉਂਕਿ ਰਸੀਏ ਲਈ ਇਹ ਰੁਕਾਵਟ ਅਥਵਾ ਕਿਉਂਕਿ ਰਸੀਏ ਲਈ ਇਹ ਰੁਕਾਵਟ ਅਥਵਾ ਵਿਘਨ ਮੌਤ ਹੀ ਹੁੰਦੀ ਹੈ। ਮਾਈ ਮੈਂ ਮਨ ਕੋ ਮਾਨ ਨਾ ਤਿਆਗਿਓ, ਮਾਇਆ ਕੇ ਮਦ ਜਨਮ ਸਰਾਇਓ, ਰਾਮ ਭਜਨ ਨਹੀਂ ਲਾਗਿਓ। ਇਹ ਚਿੰਤਾ ਉਪਜੀ ਘੱਟ ਮੈਂ ਜਬ ਗੁਰਚਰਨ ਅਨੁਰਾਗਿਓ, ਸਫਲ ਜਨਮ ਨਾਨਕ ਤਬ ਹੁਆ ਜੋ ਪ੍ਰਭ ਜਸ ਮਾਹੇ ਭਾਗਿਓ। ਇਹ ਆਤਮਿਕ ਉਲਟੀ ਖੇਲ ਔਖੀ ਅਤੇ ਦੇਰ ਪਾ ਜ਼ਰੂਰ ਹੈ। ਹਾਂਜੀ, ਇਹ ਆਤਮਿਕ ਉਲਟੀ ਖੇਲ ਔਖੀ ਅਤੇ ਦੇਰ ਪਾ ਜ਼ਰੂਰ ਹੈ, ਪਰ ਸਾਧ ਸੰਗਤ ਅਤੇ ਗੁਰੂ ਦੀ ਕਿਰਪਾ ਦੁਆਰਾ ਸੌਖੀ ਹੋ ਜਾਂਦੀ ਹੈ। ਸਾਧ ਕੇ ਸੰਗ ਨਹੀਂ ਕਛਕਾਲ, ਦਰਸ਼ਨ ਭੇਟਤ ਹੋਤ ਨਿਹਾਲ। ਗੁਰਪ੍ਰਸਾਦੀ ਜੀਵਤ ਮਰੈ, ਉਲਟੀ ਹੋਵੇ ਮਤ ਬਦਲਾ ਹੋ। ਇਸ ਉਲਟੀ ਪ੍ਰੇਮ ਖੇਲ ਤੋਂ ਬਗੈਰ ਅਸੀਂ ਹਉਮੈ ਦੇ ਭਰਮ ਪਲਾਵੇ ਅੰਦਰ, ਮੈਂ ਮੇਰੀ ਦੀ ਗੁਲਾਮੀ ਵਿੱਚ ਨਰਕ ਘੋਰ ਕਾ ਦੁਆਰਾ, ਪਲਚ ਪਲਚ ਸਗਲੀ ਮੂਈ ਝੂਠੇ ਤੰਦੇ ਮੋਹ ਵਾਲੀ ਜ਼ਿੰਦਗੀ ਬਤੀਤ ਕਰਕੇ ਅਮੋਲਕ ਜੀਵਨ ਅਜਾਈ ਗਵਾ ਰਹੇ ਹਾਂ। ਹਾਂਜੀ, ਇਸ ਉਲਟੀ ਪ੍ਰੇਮ ਖੇਲ ਤੋਂ ਬਗੈਰ ਅਸੀਂ ਹਉਮੈ ਦੇ ਭਰਮ ਪਲਾਵੇ ਅੰਦਰ, ਮੈਂ ਮੇਰੀ ਦੀ ਗੁਲਾਮੀ ਵਿੱਚ ਨਰਕ ਘੋਰ ਕਾ ਦੁਆਰਾ, ਪਲਚ ਪਲਚ ਸਗਲੀ ਮੂਈ ਝੂਠੇ ਧੰਦੇ ਮੋਹ ਵਾਲੀ ਜ਼ਿੰਦਗੀ ਬਤੀਤ ਕਰਕੇ ਅਮੋਲਕ ਜੀਵਨ ਨੂੰ ਅਜਾਈ ਗਵਾ ਰਹੇ ਹਾਂ। ਜਦ ਗੁਰੂ ਦੀ ਬਖਸ਼ਿਸ਼ ਦੁਆਰਾ ਜੀਵ ਦੀ ਹਉਮੈ ਦੇ ਭਰਮ ਪਲਾਵੇ ਦਾ ਪਰਦਾ ਲੈ ਜਾਂਦਾ ਹੈ, ਤਾਂ ਜੀਵ ਦੀ ਆਤਮਿਕ ਅਵਸਥਾ ਨੂੰ ਗੁਰਬਾਣੀ ਵਿੱਚ ਇਉਂ ਬਿਆਨ ਕੀਤਾ ਗਿਆ ਹੈ, ਪਾਇਓ ਲਾਲ ਰਤਨ ਮਨ ਪਾਇਆ, ਪਾਇਆ ਲਾਲ ਰਤਨ ਮਨ ਪਾਇਆ, ਤਨ ਸ਼ੀਤਲ ਮਨ ਸ਼ੀਤਲ ਥੀਆ, ਸਤਿਗੁਰ ਸ਼ਬਦ ਸਮਾਇਆ ਰਹਾਓ। ਲਾਥੀ ਭੂਖ ਤ੍ਰਿਸ਼ਨ ਸਭ ਲਾਥੀ, ਚਿੰਤਾ ਸਗਲ ਵਿਸਾਰੀ, ਕਰ ਮਸਤਕ ਗੁਰ ਪੂਰੇ ਤਰਿਓ, ਮਨ ਜੀਤੋ ਜਗ ਸਾਰੀ। ਤ੍ਰਿਪਤ ਅਗਾਏ ਰਹੇ ਰਿੱਧ ਅੰਤਰ, ਡੋਲਨ ਤੇ ਅਬ ਚੁੱਕੇ, ਅਖੁੱਟ ਖਜ਼ਾਨਾ ਸਤਿਗੁਰ ਦੀਆ, ਤੋਟ ਨਹੀਂ ਰੇ ਮੂਕੇ। ਅਚਰਜ ਏਕ ਸੁਣੋ ਰੇ ਭਾਈ, ਗੁਰ ਐਸੀ ਬੂਝ ਬਜਾਈ, ਲਾਹੇ ਪਰਦਾ ਠਾਕਰ ਜੋ ਭੇਟਿਓ, ਤੋ ਬਿਸਰੀ ਤਾਤ ਪਰਾਈ। ਕਿਹੋ ਨਾ ਜਾਈ ਇਹੋ ਅਚੰਬੋ, ਸੋ ਜਾਣੇ ਜਿਨ ਚਖਿਆ, ਕਹੋ ਨਾਨਕ ਸੱਚ ਪਏ ਵਿਗਾਸਾ, ਗੁਰ ਨਿਦਾਨ ਲਿਦੇ ਹਿਰਦੇ ਲੈ ਰਾਖਿਆ। ਇਸ ਅਲਾਹੀ ਉਲਟੀ ਖੇਲ ਪਿਉਂਦ ਮਤ ਬੁੱਧ ਬਦਲੀ, ਅਚਰਜ ਕੌਤਕ ਜੋ ਕਿਰਪਾ ਗੋਦ ਭਈ ਦੇ ਕ੍ਰਿਸ਼ਮਿਆਂ ਦਾ, ਨਖੇਰਵਾਂ ਨਿਰਣਾ ਇਉਂ ਕੀਤਾ ਜਾਂਦਾ ਹੈ। ਇੱਥੇ ਮਹਾਂਪੁਰਖਾਂ ਨੇ ਬਿਊਰਾ ਦਿੱਤਾ ਹੈ ਜੀ, ਇੱਕ ਪਾਸੇ ਹਉਮੈ ਵਾਲੀ ਅਵਸਥਾ ਕੀ ਹੈ ਅਤੇ ਦੂਜੇ ਪਾਸੇ ਨਾਮ ਵਾਲੀ ਅਵਸਥਾ ਕਿਸ ਤਰ੍ਹਾਂ ਦੀ ਹੈ। ਹਉਮੈ ਵਾਲੀ ਅਵਸਥਾ ਮਾਇਆ ਦਾ ਅੰਧ ਗਵਾਰ, ਮਾਇਆ ਦਾ ਸਿਮਰਨ, ਮਾਇਆ ਦਾ ਭਰਮ ਭਲਾਵਾ, ਮੈਂ ਮੇਰੀ ਮਾਇਆ ਦੀ ਗੁਲਾਮੀ ਹੈ। ਨਾਮ ਵਾਲੀ ਅਵਸਥਾ ਵਿੱਚ ਆਤਮ ਪ੍ਰਕਾਸ਼, ਹਰੀ ਦਾ ਸਿਮਰਨ, ਨਾਮ ਦਾ ਪ੍ਰਕਾਸ਼, ਤੂੰ ਤੇਰੀ ਹੈ, ਮੈਂ ਮੇਰੀ ਦੀ ਬਜਾਏ ਤੂੰ ਤੇਰੀ ਹੈ। ਹਉਮੈ ਵਿੱਚ ਮਾਇਆ ਦੀ ਗੁਲਾਮੀ, ਮਨ ਦਾ ਹੁਕਮ, ਹਉਮੈ ਦੀ ਕਾਲ ਕੋਠੜੀ ਦੀ ਕੈਦ, ਉੱਧਰ ਹੈ ਜੀ ਇਲਾਹੀ ਆਜ਼ਾਦੀ, ਇਲਾਹੀ ਹੁਕਮ, ਆਤਮਿਕ ਆਜ਼ਾਦੀ। ਇਹ ਅਨੇਕਤਾ ਹਉਮੈ ਵਿੱਚ ਅਨੇਕਤਾ ਹੈ, ਨਾਮ ਵਾਲੀ ਅਵਸਥਾ ਵਿੱਚ ਏਕਤਾ ਹੈ, ਇੱਕ ਓਂਕਾਰ। ਦੂਜਾ ਭਾਉ ਆਪੇ ਆਪ, ਰੱਬ ਦੀ ਪੁੱਲ, ਇੱਧਰ ਹੈ ਜੀ ਰੱਬ ਦੀ ਯਾਦ, ਤ੍ਰਿਸ਼ਨਾ ਦੀ ਜਗ੍ਹਾ 'ਤੇ ਹੈ, ਸਗਲ ਤ੍ਰਿਸ਼ਨ ਬੁੱਝ ਗਈ, ਤਾਤ ਪਰਾਈ ਸਗਲ ਸੰਗ ਬਣ ਆਈ, ਦੂਤ ਦੁਸ਼ਟ ਸਭ ਸਜਨਈ, ਸਭ ਮਿੱਤਰ ਮਲੀਨ ਬੁੱਧ, ਵਿਵੇਕ ਬੁੱਧ, ਹੋਂ ਦੀ ਹੰਗਤਾ, ਨਿਮਰਤਾ ਹਿਰਦੈ ਗਰੀਬੀ, ਆਪਣਾ ਭਾਣਾ ਰੱਬੀ ਭਾਣਾ, ਦੁੱਖ ਕਲੇਸ਼ ਅਟਲ ਸੁੱਖ ਅਵਿਨਾਸ਼ੀ ਖੇਮ, ਚਿੰਤਾ ਫਿਕਰ ਚਿੰਤਾ ਸਗਲ ਵਿਨਾਸੀ, ਬਾਹਰ ਢੂੰਡਣਾ ਸਭ ਕੁਛ ਕਰਮ ਹੈ, ਦਾਵੇ ਦਾਜਣ ਹੋਤ ਨਿਰਦਾਵੇ ਰਹੇ ਨਿਸੰਗ, ਅਨੇਕ ਚਿੰਤਨ ਉੱਧਰ ਹੈ ਜੀ ਏਕ ਚਿੰਤਨ, ਏਕ ਬੋਲ ਵੀ ਖਵਤੋਂ ਨਾਹੀਂ, ਸਾਧ ਸੰਗਤ ਸ਼ੀਤ ਲਈ। ਇੱਧਰ ਹੈ ਦਿਮਾਗੀ ਗਿਆਨ, ਹਉਮੈ ਵਿੱਚ ਦਿਮਾਗੀ ਗਿਆਨ, ਉੱਧਰ ਆਤਮਿਕ ਤੱਤ ਗਿਆਨ, ਕਿਰਨਾਂ ਦੀ ਜਗ੍ਹਾ 'ਤੇ ਪਿਆਰ, ਝੂਠੀ ਪਾਤਸ਼ਾਹੀ ਕਾਇਮ ਦਾਇਮ ਸਦਾ ਪਾਤਸ਼ਾਹੀ, ਮਨਮੁਖ ਗੁਰਮੁਖ ਚਮਾਂ ਦੀ ਸਜ਼ਾ, ਆਓ ਬੈਠ ਆਦਰ ਸਭ ਦਿਓ, ਜੋ ਲਓ ਪੋਟ ਅਠਾਈ ਚੱਲਿਓ, ਤੋ ਲਓ ਡਾਨ ਭਰੇ, ਪੋਟ ਡਾਰ ਗੁਰ ਪੂਰਾ ਮਿਲਿਆ, ਤੋ ਨਾਨਕ ਨਿਰਭਏ। ਹਉਮੈ ਦੇ ਗਰਮ ਗਵਾਨ ਦਾ ਅਫਰੇਮਾ, ਮਨ ਮਤਵਾਰੋ ਨਾਮ ਰਸ ਪੀਵੈ। ਉੱਧਰ ਹੈ ਜੀ ਝੂਠ 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 ਦੁਨੀ ਗਮਾਨ, ਨਾਮ ਵਿੱਚ ਹੈ ਖੂਬ 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 ਤੇਰੋ ਨਾਮ। ਜਦ ਬੂਟੇ ਨੂੰ ਪਿਉਂਦ ਚਾੜੀ ਜਾਂਦੀ ਹੈ ਤਾਂ ਬੂਟੇ ਵਿੱਚ ਜੀਵਨ ਰੌਂ ਤਾਂ ਉਹੀ ਹੁੰਦੀ ਹੈ, ਪਰ ਉਸ ਜੀਵਨ ਰੌਣ ਨੂੰ ਕੋਈ ਹੋਰ ਰੰਗਣ ਜਾਂ ਤੱਤ ਚੜ੍ਹ ਜਾਂਦਾ ਹੈ। ਇਸੇ ਤਰ੍ਹਾਂ ਨਲਕੇ ਵਿੱਚ ਪਾਣੀ ਤਾਂ ਉਹੀ ਹੁੰਦਾ ਹੈ, ਪਰ ਠੰਡੀ ਤੱਤੀ ਟੈਂਕੀ ਵਿੱਚ ਲੰਘਦਾ ਹੋਇਆ ਉਹ ਪਾਣੀ ਠੰਡਾ ਤੱਤਾ ਹੋ ਜਾਂਦਾ ਹੈ। ਇਸੇ ਤਰ੍ਹਾਂ ਸਾਡੇ ਮਨ ਨੂੰ ਚੰਗੀ ਜਾਂ ਮਾੜੀ ਸੰਗਤ ਦੁਆਰਾ ਪਿਉਂਦ ਚਾੜ ਨਾਲ ਸਾਡੀ ਮਤ, ਬੁੱਧੀ ਅਤੇ ਅੰਤਸ਼ਕਰਨ ਦੇ ਤੱਤ, ਅੰਸ਼, ਰੰਗਣ, ਖਿਆਲ, ਭਾਵਨਾ, ਸ਼ਰਧਾ, ਬਲਬਲੇ, ਮਰਜ਼ੀ, ਰੀਝਾਂ, ਚਾਓ, ਉਮੰਗ, ਜੋਸ਼, ਸਵਾਦ, ਸਿਆਣਪਾਂ, ਉਕਤੀਆਂ ਜੁਕਤੀਆਂ, ਕਰਮ, ਆਦਤਾਂ, ਜੀਵਨ ਭਾਗ, ਸਭ ਕੁਝ ਉੱਕਾ ਹੀ ਬਦਲ ਜਾਂਦੇ ਹਨ। ਇਸ ਲਈ ਜਦ ਸਾਡੇ ਮਨ ਨੂੰ ਇਲਾਹੀ ਰੰਗਣ ਦੀ ਪਿਉਂਦ ਚੜ੍ਹ ਜਾਂਦੀ ਹੈ ਤਾਂ ਸਾਡਾ ਮਨ ਇਲਾਹੀ ਹੁਕਮ ਦੀ ਰਵਾਨਗੀ ਵਿੱਚ ਸੁਰ ਹੋ ਕੇ ਜਿਉਂ ਤੂੰ ਚਲਾਹੇ ਤਿਵ ਚੱਲਾ ਸੁਆਮੀ, ਜਿਉਂ ਬੁਲਾਵੈ ਤਿਉਂ ਨਾਨਕ ਦਾਸ ਬੋਲੈ, ਜੇ ਕਰਾਵੈ ਸੋ ਕਰਨਾ, ਜੈ ਬਹਿਸਾਲੇ ਤੈਂ ਬਹਿਸਾ ਸੁਆਮੀ, ਜੈ ਭੇਜੇ ਤੈਂ ਜਾਵਾਂ, ਜਿਵ ਤੂੰ ਰੱਖੈ ਤਿਵ ਰਹੋਂ ਅਨੁਸਾਰ ਜੀਵਨ ਬਤੀਤ ਕਰਦਾ ਹੈ। ਹਾਂਜੀ, ਜਦ ਇਸ ਲਈ ਜਦ ਸਾਡੇ ਮਨ ਨੂੰ ਇਲਾਹੀ ਰੰਗਣ ਦੀ ਪਿਉਂਦ ਚੜ੍ਹ ਜਾਂਦੀ ਹੈ ਤਾਂ ਸਾਡਾ ਮਨ ਇਲਾਹੀ ਹੁਕਮ ਦੀ ਰਵਾਨਵੀ ਵਿੱਚ ਇਹ ਕਿਵੇਂ ਸੁਰ ਹੁੰਦਾ ਹੈ, ਜਿਉਂ ਤੂੰ ਚਲਾਹੇ ਤਿਵ ਚੱਲਾ ਸੁਆਮੀ, ਜਿਉਂ ਬੁਲਾਵੈ ਤਿਉਂ ਨਾਨਕ ਦਾਸ ਬੋਲੈ, ਜੇ ਕਰਾਵੈ ਸੋ ਕਰਨਾ, ਜੈ ਬਸਾਲੈ ਤੈਂ ਬੈਸਾ ਸੁਆਮੀ, ਜੈ ਭੇਜੇ ਤੈਂ ਜਾਵਾਂ, ਜਿਵ ਤੂੰ ਰੱਖੈ ਤਿਵ ਰਹੋਂ ਅਨੁਸਾਰ ਜੀਵਨ ਬਤੀਤ ਕਰਦਾ ਹੈ। ਗੁਰਮਤਿ ਦੀ ਇਸ ਉਲਟੀ ਖੇਲ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਉਪੁਸ਼ਟ ਬਾਤ ਤੇ ਪਈ ਸੀਧਰੀ, ਦੂਤ ਦੁਸ਼ਟ ਸਜਨਈ, ਅੰਧਕਾਰ ਮੈਂ ਰਤਨ ਪ੍ਰਗਾਸਿਓ, ਮਲੀਨ ਬੁੱਧ ਹਸ਼ਨਈ, ਜੋ ਕਿਰਪਾ ਗੋਬਿੰਦ ਪਈ, ਸੁੱਖ ਸੰਪਤ ਹਰ ਨਾਮ ਫਲ ਪਾਏ, ਸਤਿਗੁਰ ਮਿਲਈ ਰਹਾਉ, ਮੋਹੇ ਕਿਰਪਨ ਕੋ ਕੋਈ ਨਾ ਜਾਣਤ, ਸਗਲ ਭਵਨ ਪ੍ਰਗਟਈ, ਸੰਗ ਬੈਠਣੋ ਕਹੀ ਨਾ ਪਾਵਤ, ਹੁਣ ਸਗਲ ਚਰਨ ਸੇ ਬਈ, ਆੜ ਆੜ ਕੋ ਫਿਰਤ ਟੂੰਡਤੇ, ਮਨ ਸਗਲ ਤ੍ਰਿਸ਼ਨ ਬੁੱਝ ਗਈ, ਏਕ ਬੋਲ ਪੀ ਖਬਤੋ ਨਾਹੀ, ਸਾਹ ਸੰਗ ਸ਼ੀਤ ਲਈ, ਏਕ ਜੀ ਗੁਣ ਕਵਨ ਬਖਾਨੈ, ਅਗਮ ਅਗਮ ਅਗਮਈ, ਦਾਸ 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 ਕੋ ਕਰੀਓ, ਜਾਂ ਨਾਨਕ ਹਰ ਸਰਣਈ। ਸੋ ਸਿੱਖ ਸਖਾ ਬੰਧ ਪਹਿ ਪਾਈ, ਜੇ ਗੁਰ ਕੇ ਪਾਣੇ ਵਿੱਚ ਆਵੈ, ਆਪਣੇ ਪਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ। ਇਹੜ ਤਿਹੜ ਛੜ ਤੂੰ ਗੁਰ ਕਾ ਸ਼ਬਦ ਪਛਾਣ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗਈ, ਪੱਲੇ ਸਭ ਕੁਛ ਪਾਏ। ਜਿਸ ਤਰ੍ਹਾਂ ਮੋਮਬੱਤੀ ਜਾਂ ਦੀਵੇ ਦੀ ਮੱਧਮ ਜਿਹੀ ਲੋਹ ਦੀ ਹਸਤੀ ਸੂਰਜ ਦੀ ਤੀਖਣੀ ਰੋਸ਼ਨੀ ਵਿੱਚ ਮਾਤ ਪੈ ਜਾਂਦੀ ਹੈ ਅਤੇ ਲੈ ਹੋ ਜਾਂਦੀ ਹੈ, ਉਸੇ ਤਰ੍ਹਾਂ ਮਾਇਆ ਦੇ ਅੰਧ ਗਵਾਰ ਵਿੱਚ ਜਦ ਸਾਡੇ ਅੰਤਰ ਆਤਮੇ ਗੁਰ ਕਿਰਪਾ ਦੁਆਰਾ ਨਾਮ ਦਾ ਪ੍ਰਕਾਸ਼ ਹੁੰਦਾ ਹੈ ਤਾਂ ਸਾਡਾ ਮਨ ਇਸ ਅਲੌਕਿਕ ਪ੍ਰਕਾਸ਼ ਦੇ ਤੇਜ ਨਾਲ ਇਤਨਾ ਝੁੰਦਿਆ ਜਾਂਦਾ ਹੈ ਕਿ ਸਾਡੇ ਮੂੰਹ ਵਿੱਚੋਂ ਕਿਸੇ ਬਿਸਮਾਦੀ ਅਵਸਥਾ ਵਿੱਚ ਆ ਮੁਹਾਰੇ ਪੰਕਤੀ ਨਿਕਲਦੀ ਹੈ, ਖੂਬ 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 ਤੇਰੋ ਨਾਮ। ਇਹੋ ਜਿਹੇ ਬਿਸਮਾਦੀ ਝਲਕੇ ਦਾ ਸਾਡੇ ਮਨ ਬੁੱਧੀ ਉੱਤੇ ਐਸਾ ਅਲੌਕਿਕ ਅਸਰ ਹੁੰਦਾ ਹੈ ਕਿ ਜੀਵ ਵਜਦ ਵਿੱਚ ਆ ਕੇ ਕਹਿ ਉੱਠਦਾ ਹੈ, ਦੇਖੋ ਅਚਰਜ ਪਿਆ, ਜੇ ਠਾਕਰ ਕੋ ਸੁੰਤ ਅਗਾਧ ਬੋਧ, ਸੋ ਹਿਰਦੇ ਗੁਰਦਇਆ। ਦਰਸ਼ਨ ਦੇਖਤ ਹੀ ਸੁੱਧ ਕੀ ਨਾ ਸੁੱਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੈਂ ਨਾ ਮਤ ਹੈ, ਸੁਰਤ ਮੈਂ ਨਾ ਸੁਰਤ, ਔ ਧਿਆਨ ਮੈਂ ਨਾ ਧਿਆਨ ਰਹਿਓ, ਗਿਆਨ ਮੈਂ ਨਾ ਗਿਆਨ ਰਹਿਓ, ਗਤ ਮੈਂ ਨਾ ਗਤ ਹੈ, ਤੀਰਜ ਕੋ ਤੀਰਜ, ਗਰਭ ਕੋ ਗਰਭ ਗਇਓ, ਰਤ ਮੈਂ ਨਾ ਰਤ ਰਹੀ, ਪਤ ਰਤ ਪਤ ਹੈ, ਅਦਭੁਤ ਪਰਮ ਪੁੱਤ, ਬਿਸਮੈ ਬਿਸਮ, ਅਸਚਰਜੈ ਅਸਚਰਜ, ਅਤ ਅਤ ਹੈ। ਆਤਮਿਕ ਪ੍ਰਕਾਸ਼ ਦੁਆਰਾ ਜੀਵ ਨੂੰ ਪਹਿਲੀ ਵਾਰ ਅਨੁਭਵ ਹੁੰਦਾ ਹੈ ਕਿ ਜਿਸ ਹਉਮੈ ਦੀ ਹੰਕਤਾ ਜਾਂ ਗਮਾਨ ਨੂੰ, ਹਾਂਜੀ, ਆਤਮਿਕ ਪ੍ਰਕਾਸ਼ ਦੁਆਰਾ ਜੀਵ ਨੂੰ ਪਹਿਲੀ ਵਾਰ ਅਨੁਭਵ ਹੁੰਦਾ ਹੈ ਕਿ ਜਿਸ ਹਉਮੈ ਦੀ ਹੰਕਤਾ ਜਾਂ ਗਮਾਨ ਨੂੰ ਉਹ ਜਨਮਾਂ ਜਨਮਾਂ ਤੋਂ ਮੈਂ ਮੇਰੀ ਦੇ ਪੱਠੇ ਪਾ ਪਾ ਕੇ ਪਾਲਿਆ ਪੋਸਿਆ ਅਤੇ ਪ੍ਰਫੁੱਲਿਤ ਕੀਤਾ ਸੀ, ਉਹ ਹਉਮੈ ਤਾਂ ਬਿਲਕੁਲ ਝੂਠ ਕੂੜ ਦੂਜਾ ਪਾਉ ਹੀ ਸੀ। ਇਹੋ ਜਿਹੇ ਭਰਮ ਭੁਲਾਵੇ ਜਾਂ ਅਗਿਆਨਤਾ ਦੇ ਆਧਾਰ ਉੱਤੇ ਜਿਹੜੇ ਖਿਆਲ, ਨਿਸ਼ਚੇ, ਕਲਪਨਾ ਅਤੇ ਮੈਮਰੀ ਦੇ ਦਾਅਵੇ ਕਰਦਾ ਆਇਆ ਸੀ, ਉਹ ਸਾਰੇ ਹੀ ਕੂੜ ਝੂਠ ਦੂਜਾ ਪਾਉ ਹੀ ਸਨ, ਜਿਸ ਦੀ ਵਜ੍ਹਾ ਨਾਲ ਆਪਣਾ ਅਮੋਲਕ ਜੀਵਨ ਅਜਾਈਂ ਹੀ ਗੁਆਇਆ ਹੈ। ਪਲ 'ਚ ਪਲ ਸਗਲੀ ਮੂਈ, ਝੂਠੇ ਧੰਦੇ ਮੂੰਹ, ਕੂੜ ਕੂੜੇ ਨਿਹੋਂ ਲੱਗਾ ਵਿਸਰਿਆ ਕਰਤਾਰ। ਇਸ ਤਰ੍ਹਾਂ ਜਦ ਤਾਂ ਹੀ ਜੀਵ ਨੂੰ ਆਪਣੀ ਹਉਮੈ ਦੇ ਭਰਮ ਪਲਾਵੇ ਦੀ ਅਗਿਆਨਤਾ ਅਥਵਾ ਦੂਜੇ ਭਾਅ ਦਾ ਅਨੁਭਵ ਨਹੀਂ ਹੁੰਦਾ, ਤਦ ਤਾਈਂ ਸਾਡੇ ਅੰਤਰ ਆਤਮੇ ਸੱਚੀ ਸੁੱਚੀ ਨਿਮਰਤਾ, ਹਲੇਮੀ, ਗਰੀਬੀ, ਦਾਸ ਭਾਵਨਾ ਉਪਜੀ ਨਹੀਂ ਸਕਦੀ। ਹਾਂਜੀ, ਜਦ ਤਾਈਂ ਜੀਵ ਨੂੰ ਆਪਣੀ ਹਉਮੈ ਦੇ ਭਰਮ ਪਲਾਵੇ ਦੀ ਅਗਿਆਨਤਾ ਅਥਵਾ ਦੂਜੇ ਭਾਅ ਦਾ ਅਨੁਭਵ ਨਹੀਂ ਹੁੰਦਾ, ਤਦ ਤਾਈਂ ਸਾਡੇ ਅੰਤਰ ਆਤਮੇ ਸੱਚੀ ਸੁੱਚੀ ਨਿਮਰਤਾ। ਦੇਖੋ ਮਹਾਂਪੁਰਖਾਂ ਨੇ ਕੈਸਾ ਕਮਾਲ ਦਾ ਲਫਜ਼ ਵਰਤਿਆ ਹੈ, ਸੱਚੀ ਸੁੱਚੀ ਨਿਮਰਤਾ, ਹਲੇਮੀ, ਗਰੀਬੀ, ਦਾਸ ਭਾਵਨਾ ਉਪਜੀ ਨਹੀਂ ਸਕਦੀ। ਇਹ ਜੋ ਅਸੀਂ ਲੋਕਾਚਾਰੀ ਰਸਮੀ ਤੌਰ 'ਤੇ ਨਿਮਰਤਾ ਅਤੇ ਗਰੀਬੀ ਦਾ ਪ੍ਰਗਟਾਵਾ ਕਰਦੇ ਹਾਂ, ਇਹ ਸਭ ਦਿਖਾਵਾ, ਲੋਕ ਵਿਚਾਰਾ, ਕੂੜ ਅਤੇ ਪਖੰਡ ਹੈ। ਗੁਰਬਾਣੀ ਵਿੱਚ ਰਸਮੀ ਨਿਮਰਤਾ ਨੂੰ ਇਉਂ ਦਰਸਾਇਆ ਗਿਆ ਹੈ, ਸਭ ਕੋ ਨਿਵੇ ਆਪ ਕੋ ਪਰ ਕੋ ਨਿਵੇ ਨਾ ਕੋਏ, ਤਰ ਤਰਾਜ਼ੂ ਤੋਲੀਏ ਨਿਵੇ ਸੋ ਗੌਰਾ ਹੋਏ, ਅਪਰਾਧੀ ਦੁਣਾ ਨਿਵੇ ਜੋ ਹੰਤਾ ਮਰਗਾਏ, ਸੀਸ ਨਵੈ ਕਿਆ ਥੀਏ ਜਾਂ ਰਿਧੇ ਕਸੁੱਧੇ ਜਾਏ। ਹੋਂ ਵਿੱਚ ਸਚਿਆਰ ਕੁੜਿਆਰ, ਹੋਂ ਵਿੱਚ ਪਾਪ ਪੁੰਨ ਵਿਚਾਰ। ਦੂਜੇ ਪਾਸੇ ਗੁਰਬਾਣੀ ਵਿੱਚ ਸੱਚੀ ਸੁੱਚੀ ਨਿਮਰਤਾ ਗਰੀਬੀ ਨੂੰ ਇਉਂ ਬਿਆਨ ਕੀਤਾ ਗਿਆ, ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪੰਡਵਿਤ ਨਾਨਕ ਤਾਰੇ ਸੋਏ। ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ, ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ। ਪੈਰੀ ਪੈ ਪਾ ਖਾਕ ਹੋਏ, ਮਨ ਬਚ ਕਰਮ ਭਰਮ ਭੁੱਖ ਹੋਈ, ਹੋਏ ਪੰਚਾਇਣ ਪੰਜ ਮਾਰ, ਬਾਹਰ ਜਾਂਦਾ ਰੱਖ ਸਗੋਈ, ਬੋਲ ਅਬੋਲ ਸਾਧ ਜਨ ਹੋਈ। ਹਉਮੈ ਗਰਭ ਨਿਵਾਰੀਐ ਗੁਰਮੁਖ ਹਿਰਦੈ ਗਰੀਬੀ ਆਵੈ, ਗਿਆਨ ਮਤੀ ਕੱਟ ਚਾਨਣਾ ਭਰਮ ਅਗਿਆਨ ਅੰਧੇਰ ਮਿਟਾਵੈ, ਹੋਏ ਨਿਵਾਣਾ ਢਹਿ ਪਵੈ ਦਰਗਹਿ ਮਾਨ ਨਿਮਾਣਾ ਪਾਵੈ, ਖਸਮੇ ਸੋਈ ਭਾਵਦਾ ਖਸਮੇ ਗਾਤ ਜਿਸ ਭਾਣਾ ਭਾਵੈ, ਭਾਣਾ ਮੰਨੇ ਮੰਨੀਏ ਆਪਣਾ ਭਾਣਾ ਆ ਮਨਾਵੈ, ਦੁਨੀਆਂ ਵਿੱਚ ਪਰਾਹੁਣਾ ਦਾਵਾ ਛੱਡ ਰਹਿਲਾ ਦਾਵੈ, ਸਾਹ ਸੰਗਤ ਮਿਲ ਹੁਕਮ ਕਮਾਵੈ। ਹਾਂਜੀ, ਨਾਨਕ ਹੁਕਮੇ ਜੇ ਬੁਝੈ ਤਾਂ ਹਉਮੈ ਕਹੇ ਨਾ ਕੋਈ, ਨਾਨਕ ਹੁਕਮੇ ਜੇ ਬੁਝੈ ਤਾਂ ਹਉਮੈ ਕਹੇ ਨਾ ਕੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਇਹ ਦੋ ਲੇਖਾਂ ਦੀ ਲੜੀ ਮਹਾਂਪੁਰਖਾਂ ਨੇ ਹਉਮੈ 'ਤੇ ਲਿਖੀ ਸੀ। ਵੱਖ ਵੱਖ ਟੌਪਿਕਾਂ ਨੂੰ ਲੈ ਕੇ 132 ਲੇਖ ਮਹਾਂਪੁਰਖਾਂ ਨੇ ਲਿਖੇ ਹਨ। ਹਰ ਇੱਕ ਲਿਖਤੀ ਮਹਾਂਪੁਰਖਾਂ ਦੀ ਬਹੁਤ ਵਡਮੁੱਲੀ ਲਿਖਤ ਹੈ, ਜੋ ਆਪ ਉਹਨਾਂ ਨੇ ਨਾਮ ਦੇ ਪ੍ਰਕਾਸ਼ ਵਿੱਚ ਲਿਖਤਾਂ ਲਿਖੀਆਂ ਹਨ। ਸੋ ਜਿਨ੍ਹਾਂ ਗੁਰੂ ਪਿਆਰਿਆਂ ਕੋਲ ਨਹੀਂ ਹਨ, ਉਹਨਾਂ ਦੇ ਚਰਨਾਂ 'ਚ ਹੱਥ ਜੋੜ ਕੇ ਬੇਨਤੀ ਹੈ ਕਿ ਬਹੁਤ ਵਡਮੁੱਲੀਆਂ ਲਿਖਤਾਂ ਹਨ, ਸਾਡਾ ਸਤਿਗੁਰਾਂ ਪ੍ਰਤੀ ਪ੍ਰੀਤ, ਪ੍ਰੇਮ, ਰਸ, ਚਾਓ, ਸ਼ਰਧਾ ਭਾਵਨੀ ਵਧਾਉਂਦੀਆਂ ਹਨ ਅਤੇ ਸਾਡੀਆਂ ਆਤਮਿਕ ਗੁੰਝਲਾਂ ਦੂਰ ਕਰਦੀਆਂ ਹਨ। ਇਹਨਾਂ ਨੂੰ ਇਹ ਪੂਰੇ 13 ਕਿਤਾਬਾਂ ਦਾ ਸੈੱਟ 130 ਰੁਪਏ ਵਿੱਚ ਉਪਲਬਧ ਹੈ, ਜ਼ਰੂਰ ਲਿਜਾਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।